ਸਲੋਕ ਮਹੱਲਾ ਪੰਜਵਾ। ਰਾਮ ਜਪੋ ਵੱਡ ਭਾਗੀ ਹੋ, ਜਲ ਥਲ ਪੂਰਨ ਸੋਏ। ਕਹਿੰਦੇ ਵੱਡਿਆਂ ਭਾਗਾਂ ਵਾਲਿਓ, ਰਾਮ ਨਾਮ ਨੂੰ ਜਪਣਾ ਕਰੋ। ਰਾਮ ਜਲ ਜਿਹੜਾ ਹੈ, ਪਰਮੇਸ਼ਰ ਹੈ ਨਾ, ਉਹ ਜਲਾਂ ਵਿੱਚ, ਥਲਾਂ ਵਿੱਚ, ਸਾਰਿਆਂ ਵਿੱਚ ਵਿਆਪਕ ਹੈ। ਪੰਗਤੀਆਂ ਕਈ ਵਾਰ ਆਪਸ ਵਿੱਚ ਹੀ ਰਲ ਜਾਂਦੀਆਂ ਨਾ, ਇੱਕੋ ਜਿਹੀਆਂ ਪੰਗਤੀਆਂ। ਜਲ ਥਲ ਮਈ ਅਲ ਪੂਰਿਆ, ਸੋ ਇਹ ਥਿੱਤੀ ਗੌੜੀ ਵਿੱਚ ਪੰਗਤੀ ਆਉਂਦੀ। ਜਿਵੇਂ ਨਾਨਕ ਨਾਮ ਧਿਆਇਆ ਬਿਘਨ ਲਾਗੈ ਕੋਏ। ਮਹਾਰਾਜ ਫਰਮਾਉਂਦੇ ਨੇ ਵਾਹਿਗੁਰੂ ਦਾ ਨਾਮ ਧਿਆਉਣ ਕਰਕੇ ਕਿਸੇ ਪ੍ਰਕਾਰ ਕੋਈ ਵਿਘਨ ਨਹੀਂ ਲੱਗਦਾ ਹੈ। ਮਹੱਲਾ ਪੰਜਵਾ। ਕੋਟ ਵਿਘਨ ਤਿਸ ਲਾਗਤੇ, ਜਿਸਨੂੰ ਵਿਸਰੈ ਨਾਉ। ਨਾਨਕ ਆਨ ਦਿਨ ਬਿਲਪਤੇ, ਜਿਉ ਸੁਣੈ ਕਰ ਕਾਉ। ਸੋ ਇਹ ਸਲੋਕ ਪਿੱਛੇ 15ਵੇਂ ਸਲੋਕ ਵਿੱਚ ਵੀ ਇੱਕ ਵਾਰ ਮਹਾਰਾਜ ਨੇ ਬਚਨ ਕੀਤਾ। ਇਸ ਤਰ੍ਹਾਂ ਫਰਮਾਉਂਦੇ ਹਨ ਕਿ ਜਿਹਨੂੰ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਹੈ, ਉਹ ਜੀਵ ਨੂੰ ਕਰੋੜਾਂ ਹੀ ਵਿਘਨ ਆ ਕੇ ਲੱਗਦੇ ਨੇ। ਸਤਿਗੁਰੂ ਫਰਮਾਉਂਦੇ ਉਹ ਰਾਤ ਦਿਨੇ ਇਉਂ ਬਰਲਾਪ ਕਰਦੇ ਰਹਿੰਦੇ ਜਿਵੇਂ ਸੁਈਏ ਘਰ, ਕਿਵੇਂ ਖਾਲੀ ਘਰ ਹੁੰਦਾ ਨਾ, ਉਹਦੇ 'ਚ ਕਾਂ ਰੌਲਾ ਪਾਉਂਦਾ, ਕਾਂ ਕਾਂ ਕਰੀ ਜਾਂਦਾ ਉੱਥੇ। ਪੌੜੀ ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ। ਦਾਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਦਿਆਂ ਸਿਮਰਦਿਆਂ ਸੇਵਕ ਦੇ ਸਾਰੇ ਹੀ ਮਨੋਰਥ ਪੂਰੇ ਹੋ ਗਏ, ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਗਈ ਉਹਨਾਂ ਦੇ ਉੱਤੇ। ਇੱਛ ਪੁੰਨੀ ਮਨ ਆਸ ਗਏ ਵਿਸੂਰਿਆ। ਇੱਛਾ ਤੇ ਮਨ ਦੀ ਜਿਹੜੀ ਆਸਾ ਸੀ ਉਹ ਪੂਰੀ ਹੋ ਗਈ। ਇੱਛ ਪੁੰਨੀ, ਪਰਮਾਤਮਾ ਨੇ ਮਨ ਦੀ ਆਸਾ ਪੂਰੀ ਕਰਤੀ, ਮਨ ਦੇ ਜੋ ਇੱਛਾ ਸੀ ਉਹ ਪੁੰਨੀ ਭਾਵ ਪੂਰੀ ਹੋ ਗਈ ਇਸ ਪ੍ਰਕਾਰ। ਅਤੇ ਵਿਸੂਰਿਆ ਹੁੰਦਾ ਝੋਰੇ ਵੀ ਚਲੇ ਗਏ। ਪਾਇਆ ਨਾਮ ਨਿਧਾਨ ਜਿਸਨੋਂ ਭਾਲਦਾ। ਜਿਸ ਨਾਮ ਖਜ਼ਾਨੇ ਨੂੰ ਸੇਵਕ ਲੱਭਦਾ ਸੀ, ਕਹਿੰਦੇ ਉਹੀ ਨਾਮ ਖਜ਼ਾਨਾ ਸੇਵਕ ਨੇ ਪ੍ਰਾਪਤ ਕਰ ਲਿਆ। ਜੋਤ ਮਿਲੀ ਸੰਗ ਜੋਤ ਰਹਿਆ ਘਾਲ ਦਾ। ਹੁਣ ਤਾਂ ਕਹਿੰਦੇ ਜੋਤੀ ਜੋ ਪਰਮਾਤਮਾ ਨਾਲ ਜੋਤ ਮਿਲ ਗਈ, ਸੋ ਅੱਗੋਂ ਲਈ ਰਹਿਆ ਘਾਲ ਦਾ, ਕਮਾਈ ਕਰਨ ਤੋਂ ਰਹਿ ਗਿਆ। ਅਥਵਾ ਜਿਹੜਾ ਸ਼ੁਰੂ ਤੋਂ ਲੈ ਕੇ ਘਾਲ ਦਾ ਰਿਹਾ, ਹੁਣ ਤੱਕ ਘਾਲ ਕਮਾਈ ਕਰਦਾ ਰਿਹਾ, ਉਹ ਜਦੋਂ ਘਾਲ ਕਮਾਈ ਕਰਦਿਆਂ ਕਰਦਿਆਂ ਜੋਤੀ ਸਰੂਪ ਦੇ ਵਿੱਚ ਜੋਤ ਮਿਲ ਗਈ, ਹੁਣ ਕਮਾਈ ਕਰਨ ਦੀ ਲੋੜ ਨਹੀਂ, ਬਸ ਹੁਣ ਤਾਂ ਸੁੱਤੇ ਸਿੱਧੀ ਸਭ ਕੁਛ ਹੋ ਰਿਹਾ। ਜਦੋਂ ਜੋਤ ਮਿਲੀ ਤਾਂ ਕੀ ਹੋਇਆ ਜੀ? ਸੁਖ ਸਹਿਜ ਆਨੰਦ ਬੁੱਠੇ ਤਿਤ ਘਰ। ਉਸ ਸੇਵਕ ਦੇ ਘਰ ਵਿੱਚ ਸਹਿਜ ਸੁਖ, ਅਚੁੱਤ ਸੁਖ ਦੇ ਆਨੰਦ ਆ ਕੇ ਵਸ ਗਏ, ਹੁਣ ਕੋਈ ਦੁੱਖ ਨਹੀਂ ਹੈ। ਆਵਣ ਜਾਣ ਰਹੇ ਜਨਮ ਨਾ ਤਾਹਾਂ ਮਰ। ਉਹ ਸੇਵਕ ਦਾ ਆਉਣਾ ਜਾਣਾ ਰਹਿ ਗਿਆ, ਅਤੇ ਤਾਹਾਂ ਹੁੰਦਾ ਉਹ ਜਗ੍ਹਾ ਤੇ ਜਾ ਕੇ ਟਿਕਿਆ ਜਿੱਥੇ ਜੰਮਣਾ ਮਰਨਾ ਨਹੀਂ ਹੈ। ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾ ਆਇਆ। ਇਹੋ ਜਿਹਾ ਸੇਵਕ ਤੇ ਸਾਹਿਬ ਪਰਮਾਤਮਾ ਇੱਕ ਹੀ ਨੇ, ਦੋਵੇਂ ਇੱਕ ਰੂਪ ਹੀ ਦ੍ਰਿਸ਼ਟਾਇਆ ਤੋਂ ਭਾਵ ਨਜ਼ਰ ਆਏ ਨੇ, ਉਹਨਾਂ 'ਚ ਕੋਈ ਫਰਕ ਨਹੀਂ ਹੁੰਦਾ। ਗੁਰਪ੍ਰਸਾਦ ਨਾਨਕ ਸੱਚ ਸਮਾਇਆ ਸੁੱਧ। ਮਹਾਰਾਜ ਫਰਮਾਉਂਦੇ ਗੁਰਾਂ ਦੀ ਕਿਰਪਾ ਨਾਲ ਉਹ ਸੇਵਕ ਅੰਤ ਨੂੰ ਸੱਚ ਦੇ ਵਿੱਚ ਅਭੇਦ ਹੋਇਆ। ਸੁੱਧ, ਇਹ ਵਾਰ ਜਿਹੜੀ ਸ਼ੁੱਧ ਹੈ, 21 ਸਲੋਕ ਮਹੱਲੇ ਪੌੜੀਆਂ ਇੱਕ ਵਾਰ ਹੈ ਇਹ, 21 ਅੱਗੇ ਲਿਖਿਆ 2, ਕਿਉਂਕਿ 2 ਵਾਰਾਂ ਆਈਆਂ ਨੇ ਇਸ ਕਰਕੇ ਅੱਗੇ 2 ਲਿਖਿਆ। ਸ਼ੁੱਧ ਹੈ ਵਾਰ, ਕੋਈ ਇਹਦੇ 'ਚ ਅਦਲਾ ਬਦਲੀ ਨਾ ਕਿਸੇ ਪ੍ਰਕਾਰ ਦੀ ਕਰੇ, ਤਾਂ ਇਹ ਵਾਰ ਨਿਰਸੰਦੇਹ ਸ਼ੁੱਧ ਹੈ। ਰਾਗ ਗੂਜਰੀ ਭਗਤ ਬਾਣੀ, ਰਾਗ ਗੂਜਰੀ ਭਗਤਾਂ ਕੀ ਬਾਣੀ। ਸੋ 524 ਅੰਗ 'ਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਕਿਰਪਾ ਕਰਦੇ ਨੇ ਇਹ ਪਾਵਨ ਉਪਦੇਸ਼। ਸੋ ਜੋ ਪਾਵਨ ਸ਼ਬਦ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੂਜਰੀ ਭਗਤਾਂ ਕੀ ਬਾਣੀ। ਇਹ ਭਗਤਾਂ ਦੀ ਬਾਣੀ ਗੂਜਰੀ ਰਾਗ ਦੇ ਵਿੱਚ, ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸ੍ਰੀ ਕਬੀਰ ਜੀਓ ਕਾ ਚੌਬਦਾ ਘਰ ਦੂਜਾ, ਇਸ ਪ੍ਰਕਾਰ ਅੱਗੇ ਦੂਜਾ ਲਿਖਿਆ ਹੋਇਆ। ਤਾਂ ਭਗਤ ਕਬੀਰ ਜੀ ਦਾ ਪਾਵਨ ਜੋ ਸ਼ਬਦ ਹੈ, ਇਸ ਪਾਵਨ ਸ਼ਬਦ ਦੇ ਵਿੱਚ ਘਰ ਦੂਜਾ, ਇਹ ਘਰ 2 ਨਹੀਂ ਬੋਲਣਾ, ਤਾਂ ਇੱਥੇ ਲਿਖਿਆ ਦੂਜਾ। ਤਾਂ ਫਰਮਾਉਂਦੇ ਹਨ, 4 ਪਾਵ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ। ਹੁਣ ਕੋਈ ਪਖੰਡੀ ਸਾਧੂ ਸੀ, ਉਹ ਲੋਕਾਂ ਦੇ ਘਰਾਂ 'ਚ ਮੰਗਣਾ, ਖਾ ਪੀ ਕੇ ਸੁੱਤੇ ਰਹਿਣਾ, ਕਬੀਰ ਜੀ ਇੱਕ ਦਿਨ ਲੰਘਦਿਆਂ ਦੇਖਿਆ, ਬਸ ਮੱਥੇ ਟਿਕਾਈ ਜਾਂਦਾ, ਖਾਈ ਜਾਂਦਾ। ਕਬੀਰ ਜੀ ਕਹਿਣ ਲੱਗੇ, ਜੇ ਮਰ ਕੇ ਫਿਰ ਲੇਖਾ ਦੇਣਾ ਪੈਣਾ, ਕੋਈ ਬੰਦਗੀ ਕਰ ਲਿਆ ਕਰ ਮਾੜੀ ਮੋਟੀ। ਹੱਸ ਛੱਡਣਾ ਉਹਨੇ। ਫਿਰ ਇੱਕ ਵਾਰੀ ਕੀ ਹੋਇਆ, ਉਹ ਛੇਤੀ ਚੜ੍ਹਾਈ ਕਰ ਗਿਆ, ਚੜ੍ਹਾਈ ਕਰਕੇ ਬਲਦ ਬਣ ਗਿਆ। ਜਦੋਂ ਹੁਣ ਜ਼ਿਮੀਂਦਾਰ ਉਹ ਬਲਦ ਨੂੰ ਪਾ ਕੇ ਪੰਜਾਲੀ ਗਲ ਦੇ ਵਿੱਚ ਵਾਹੁੰਦਾ ਹਲ ਖੇਤਾਂ ਦੇ ਵਿੱਚ, ਉਹ ਉੱਥੇ ਹੀ ਸਾਹੋ ਸਾਹੀ ਹੋ ਕੇ ਬੈਠਾ। ਜ਼ਿਮੀਂਦਾਰ ਦੇ ਪ੍ਰਾਣੀ ਮਾਰਦਾ, ਡੰਡੇ ਮਾਰਦਾ, ਉਹਨੂੰ ਉੱਠਦਾ ਨਹੀਂ। ਹੁਣ ਕਬੀਰ ਜੀ ਨੇ ਲੰਘਦਿਆਂ ਹੋਇਆਂ ਦੇਖ ਲਿਆ। ਸੋ ਉਸ ਵਕਤ ਉਹ ਜ਼ਿਮੀਂਦਾਰ ਨੂੰ ਕਹਿੰਦਾ, ਵੀ ਤੂੰ ਪਰੇ ਹਟ, ਬਲਦ ਨੂੰ ਨਾ ਗਰਮੀ ਦਾ ਰੋਗ ਹੋ ਗਿਆ, ਮੈਂ ਇਹਨੂੰ ਦੇਖਦਾ। ਹੁਣ ਜ਼ੁਬਾਨ ਦੇ ਨਾਲ ਤਾਂ ਬੋਲ ਨਹੀਂ ਸਕਦਾ ਹੁੰਦਾ ਜਾਨਵਰ, ਆਪਾਂ ਕਹਿੰਦੇ ਗੱਲ ਕਿਵੇਂ ਕਰ ਲਈ, ਆਤਮਾ ਬੋਲਦੀ ਹੁੰਦੀ ਅੰਦਰੋਂ। ਕਬੀਰ ਜੀ ਨੇ ਉਹਦੀ ਆਤਮਾ ਨਾਲ ਗੱਲ ਕੀਤੀ, ਕਿਉਂ ਸੁਣਾ, ਤੈਨੂੰ ਕਿਹਾ ਸੀ ਨਾ ਇਹ ਕੰਮ ਕਰ ਪੁੱਠੇ, ਬੰਦਗੀ ਕਰ ਲੈ, ਭਲਾ ਹੋਜੂ, ਨਹੀਂ ਜਾਨਵਰ ਬਣੇਗਾ। ਇਹ ਜਿਨ੍ਹਾਂ ਦੀਆਂ ਮਲਾਈਆਂ ਜਲੇਬੀਆਂ ਘਿਓ ਪੂੜੇ ਖਾਂਦਾ ਰਿਹਾ, ਹੁਣ ਹਿਸਾਬ ਤਾਂ ਦੇਣਾ ਹੀ ਪੈਣਾ ਇਹਨਾਂ ਦਾ। ਉਸ ਵਕਤ ਰੋਣ ਲੱਗ ਪਿਆ, ਅੱਖਾਂ 'ਚ ਅੱਥਰੂ ਆ ਗਏ। ਕਹਿੰਦਾ ਮੈਂ ਬੁਰਾ ਫਸਿਆ, ਮੈਨੂੰ ਕੱਢੋ। ਕਹਿੰਦੇ ਦੇਖ, ਹੁਣ ਜੂਨ ਤਾਂ ਭੁਗਤਣੀ ਪੈਣੀ ਹੈ, ਪਰ ਇੱਕ ਕੰਮ ਤੇਰਾ ਮੈਂ ਸੌਖਾ ਕਰ ਦਿੰਦਾ। ਉਹ ਕੀ? ਕਹਿੰਦੇ ਮੈਂ ਇਹਨੂੰ ਕਹਿ ਦੂੰ ਜ਼ਿਮੀਂਦਾਰ ਨੂੰ, ਇਹਨੂੰ ਗਰਮੀ ਹੋਈ ਵੀ ਹੈ, ਬਲਦ ਨੂੰ, ਇਹ ਗਰਮੀ ਖੋਰ ਹੈ, ਤੂੰ ਨਾ ਇਹਨੂੰ ਸਵੇਰੇ ਸਵੇਰੇ ਇਸ ਬਲਦ ਨੂੰ ਜੋਤ ਲਿਆ ਕਰ, ਠੰਡੇ ਠੰਡੇ 4 ਤੋਂ 8 ਵਜੇ ਤੱਕ, ਸ਼ਾਮ ਨੂੰ ਫਿਰ ਐਵੇਂ, ਜੇ ਦੁਪਹਿਰੇ ਜੋਤੇਗਾ ਫਿਰ ਉਹਨੂੰ ਗਰਮੀ ਬਹੁਤ ਲੱਗਦੀ ਹੈ, ਅਤੇ ਇਹ ਬਲਦ ਨੂੰ ਗਰਮੀ ਹੋਜੂ, ਮਰ ਜੂਗਾ। ਜ਼ਿਮੀਂਦਾਰ ਡਰ ਗਿਆ ਵੀ ਚਲੋ ਮੈਂ ਠੰਡੇ ਠੰਡੇ ਜੋਤ ਲਿਆ ਕਰੂੰਗਾ। ਉਹਨੂੰ ਹੁਣ ਸਮਝਾਉਂਦਿਆਂ ਹੋਇਆ ਕਬੀਰ ਜੀ ਨੇ ਜਿਹੜਾ ਸ਼ਬਦ ਉਚਾਰਿਆ ਸੀ ਉਹ ਦੱਸਦੇ ਹਨ, 4 ਪਾਵ 2 ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ। ਕਹਿੰਦੇ ਭਾਈ ਜਦੋਂ ਇਹ ਬੈਲ ਦੀ ਨਿਆਈ, ਫਿਰ ਤੇਰੇ 4 ਪੈਰ ਹੋ ਗਏ, 2 ਸਿੰਘ ਅਤੇ ਗੂੰਗਾ ਮੂੰਹ ਹੋਊਗਾ, ਉਦੋਂ ਕਿਵੇਂ ਗੁਣ ਗਾਵੇਂਗਾ? ਇਹ ਤਾਂ ਉਦੋਂ ਦੱਸਿਆ ਸੀ ਨਾ ਉਹਨੂੰ, ਜਦੋਂ ਹਲੇ ਜਿਉਂਦਾ ਸੀ, ਸਾਧੂ ਬਣਿਆ ਹੋਇਆ ਸੀਗਾ। ਇਸ ਤਰ੍ਹਾਂ ਹੈ, ਊਠਤ ਬੈਠਤ ਠੇਂਗਾ ਪਰ ਹੈ, ਤਬਕਤ ਮੂੰਡ ਲੁਕਈ ਹੈ। ਕਹਿੰਦੇ ਫਿਰ ਉੱਠਣ ਸਮੇਂ ਲਾਠਾ ਹੁੰਦਾ, ਸੋਟਾ ਵੱਡਾ ਸਾਰਾ ਮਾਰਨ ਕੇ, ਅਤੇ ਬਹਿਣੇ ਸਮੇਂ ਫਿਰ ਤੈਨੂੰ ਠੇਂਗਾ ਪਰ ਹੈ, ਫਿਰ ਸੋਟਾ ਪਏਗਾ। ਉਦੋਂ ਤੂੰ ਕਿੱਥੇ ਮੂੰਹ ਸਿਰ ਲੁਕਾਏਗਾ? ਅਥਵਾ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਉਹ ਠੇਂਗਾ ਫਿਰ ਦੇਖ ਲੈ। ਪੁੜਪੜੀ 'ਚ ਮਾਰਨਾ ਤੇਰੇ ਜ਼ਿਮੀਂਦਾਰ ਨੇ। ਇੱਕ ਸੋਟੀ ਜੀ ਹੁੰਦੀ ਆ, ਉਹਦੇ ਮੂਹਰੇ ਤਿੱਖੀ ਮੇਖ ਲਾਈ ਹੁੰਦੀ ਹੈ, ਉਹ ਮਾਰਦੇ ਬਲਦਾਂ ਨੂੰ, ਬੁਰੀ ਹਾਲਤ ਕਰਦੇ ਬਲਦਾਂ ਦੀ। ਫਿਰ ਅਸਲ ਵਿੱਚ ਤਾਂ ਉਹ ਪਿਛਲਾ ਲੇਖਾ ਹੀ ਦਿੰਦੇ ਹੁੰਦੇ ਨੇ। ਇਸ ਤਰ੍ਹਾਂ ਕਹਿੰਦੇ ਉੱਠਦਿਆਂ ਬਹਿੰਦਿਆਂ ਸੋਟੀਆਂ ਪੈਣਗੀਆਂ, ਇਹ ਖੀਰ ਕੜਾਹ ਖਾਈ ਜਾਂਦਾ, ਫਿਰ ਬਲਦ ਬਣਨਾ ਪੈਣਾ ਹੈ। ਬਾਬਾ ਉੱਤਰ ਦੇਵ ਜੀ, ਬਾਬਾ ਹਰਨਾਮ ਸਿੰਘ ਜੀ, ਜਿਨ੍ਹਾਂ ਦਾ ਪੂਰਾ ਨਾਮ ਸੀ, ਹੋਏ ਨੇ, ਉਹ ਲਾਗੇ ਪਿੰਡ ਸੀਗਾ, ਉੱਥੇ ਦੀ ਲੰਘਿਆ ਕਰਦੇ ਤਾਂ ਇੱਕ ਬ੍ਰਾਹਮਣ ਨੂੰ ਬਾਬਾ ਜੀ ਕਿਹਾ ਕਰਦੇ ਸੀ, ਕਹਿੰਦੇ ਇਹ ਖੀਰਾਂ ਖਾਈ ਜਾਂਦਾ, ਨਿਆਉਂਦੇ ਖਾਈ ਜਾਂਦਾ, ਲੋਕਾਂ ਦੇ ਭਜਨ ਵੀ ਕਰਿਆ ਕਰ, ਫਿਰ ਜੇ ਮਰ ਕੇ ਕੋਈ ਜੂਨੀ ਮਿਲ ਗਈ ਬਲਦ ਬੁਲਦੀ, ਫਿਰ ਲੇਖਾ ਦੇਣਾ ਪਊਗਾ। ਉਹ ਵੀ ਇੰਛਾ ਹੱਸ ਛੱਡਦਾ, ਉਦੋਂ ਬੰਦੇ ਨੂੰ ਕਾਹਨੂੰ ਯਾਦ ਹੁੰਦਾ ਮੈਂ ਕੀ ਬਣਨਾ। ਉਹ ਕੁਦਰਤੀ ਮਰ ਕੇ ਫਿਰ ਉੱਥੇ ਜਦੋਂ ਬਲਦ ਬਣ ਕੇ ਫਿਰ ਜੋਤਿਆ ਗਿਆ, 5-4 ਸਾਲ ਬਾਅਦ ਫਿਰ ਲੰਘੇ ਜਾ ਰਹੇ ਸੀ ਮਹਾਂਪੁਰਖ ਹੱਸ ਪਏ। ਸੰਗਤ ਕਹਿੰਦੀ ਮਹਾਰਾਜ ਤੁਸੀਂ ਹੱਸੇ? ਕਹਿੰਦੇ ਆਹੋ ਇਹ ਦੇਖ ਲਾ, ਉਹਨੂੰ ਕਿਹਾ ਸੀ ਨਾ ਖੀਰ ਕੜਾਹ ਇੰਨੇ ਖਾ, ਤੇ ਲੋਕਾਂ ਦੇ ਪੈਸੇ ਲਈ ਜਾਂਦਾ, ਕੱਪੜਾ ਲੀੜਾ, ਇਹ ਲੇਖਾ ਦੇਣਾ ਪੈਂਦਾ। ਫਿਰ ਉਹ ਲਾਗੇ ਜਾ ਕੇ ਹੱਥ ਰੱਖ ਕੇ ਨਾਲ ਥਾਪੜਾ ਦੇਤਾ, ਕਹਿੰਦੇ ਕੋਈ ਨਹੀਂ ਕੋਈ ਨਹੀਂ, ਹੁਣ ਹਿਸਾਬ ਕਿਤਾਬ ਦੇ ਲੈ, ਫਿਰ ਨਾਲੇ ਹੁਣ ਤੈਨੂੰ ਸਮਝ ਵੀ ਲੱਗ ਜੂਗੀ। ਹਾਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕਾਧਨ, ਕੋਦੋ ਕੋ ਭੁਸ ਖਈ ਹੈ ਰਹਾਉ। ਦੇਖ ਲਾ ਭਾਈ, ਕਹਿੰਦਾ ਹੁਣ ਹਰੀ ਦੇ ਨਾਮ ਜਪੇ ਤੋਂ ਬਿਨਾਂ ਕਬੀਰ ਜੀ ਕਹਿੰਦੇ ਬਿਰਾਨੇ ਬੀਆਬਾਨ ਉਜਾੜ ਦੇ ਬੈਲ ਬਣ ਜਾਈਦਾ, ਜਿਹਦਾ ਕੋਈ ਰੱਖਿਅਕ ਨਹੀਂ ਹੁੰਦਾ। ਬਿਰਾਨੇ ਹੁੰਦਾ ਬਗਾਨੇ ਬੈਲ ਹੋਈਦਾ, ਬਗਾਨੇ ਬੈਲ ਦੀ ਬਹੁਤ ਦੁਰਦਸ਼ਾ ਹੁੰਦੀ, ਕਿਉਂਕਿ ਮੰਗਿਆ ਹੋਇਆ ਜੋ ਹੋਇਆ, ਮੰਗਵਾਂ ਵੀ ਲੈ ਲੈਂਦੇ ਜ਼ਿਮੀਂਦਾਰ ਇੱਕ ਦੂਜੇ ਤੋਂ ਹਲ ਵਾਹੁਣ ਨੂੰ, ਆ ਦਿਓ ਅੱਜ ਬਲਦ ਤੁਹਾਡਾ, ਸਾਡੇ ਬਲਦ ਇੱਕ ਢਿੱਲਾ। ਫਿਰ ਚੰਗੀ ਪ੍ਰਾਣੀ ਵਾਹੁੰਦਾ ਜ਼ਿਮੀਂਦਾਰ ਉਹਨੂੰ, ਮੰਗੇ ਹੋਏ ਬੈਲ ਨੂੰ ਪੱਠੇ ਨਹੀਂ ਪਾਉਂਦਾ। ਅਗਲਾ ਕਹਿੰਦਾ ਸਾਨੂੰ ਕੀ ਬਗਾਨੇ ਦਾ, ਇੱਥੋਂ ਘਾਹ ਫੂਸ ਜਿਹਾ ਪਾ ਦਿਓ। ਸਾਰਾ ਦਿਨ ਵਾਹ ਕੇ ਸ਼ਾਮ ਵੇਲੇ ਉਹ ਘਰੇ ਭੇਜ ਦਿੰਦੇ ਦੂਜਿਆਂ ਦੇ, ਲੈ ਵੀ ਚੱਕ। ਸੋ ਨਕੇਲ ਨਾਲ ਨੱਕਨ ਨੱਕ ਫਟ ਜਾਂਦੇ ਆ, ਪੰਜਾਲੀ ਨਾਲ ਕਾਧਨ ਹੁੰਦਾ ਮੋਢੇ, ਮੋਢੇ ਟੁੱਟ ਜਾਂਦੇ ਆ, ਅਤੇ ਕੋਧਰੇ ਅੰਨ ਦਾ ਜਿਹੜਾ ਭੁੱਸ ਹੁੰਦਾ ਭੋਂ ਖਾਣ ਨੂੰ ਮਿਲਦਾ, ਜੋ ਬੜਾ ਹੀ ਖੁਸ਼ਕ ਹੁੰਦਾ, ਗਲ ਨੂੰ ਜਾ ਜਾ ਲੱਗਦਾ, ਫਿਰ ਖਾਉਂ ਖਾਉਂ ਕਰਦਾ। ਫਿਰ ਜਦ ਬੈਲ ਬੁੱਢਾ ਹੋ ਜਾਂਦਾ ਤਾਂ ਕਿਸੇ ਕੰਮ ਜੋਗਾ ਨਹੀਂ ਰਹਿੰਦਾ, ਤਾਂ ਮਾਲਕ ਉਹਨੂੰ ਬਾਨ ਹੁੰਦਾ ਜੰਗਲ 'ਚ ਕੱਢ ਦਿੰਦੇ ਨੇ। ਕਈ ਵਿਚਾਰੇ ਬਲਦਾ ਨੇ, ਇੰਨੀ ਮਾੜੀ ਹਾਲਤ ਹੁੰਦੀ ਬਾਅਦ 'ਚ। ਸਾਰੋ ਦਿਨ ਡੋਲਤ ਬਨ ਮਹੀਆ, ਅੱਜ ਉਹਨਾਂ ਪੇਟ ਅਗਹੀ ਹੈ। ਫਿਰ ਸਾਰਾ ਦਿਨ ਹੁੰਦਾ ਜੰਗਲ ਦੇ ਮਹੀਆ ਤੋਂ ਭਾਵ ਵਿੱਚ ਭਟਕਦਾ ਫਿਰਦਾ, ਫਿਰਦਿਆਂ ਫਿਰਦਿਆਂ ਸਾਰਾ ਦਿਨ ਹੀ ਲੰਘ ਜਾਂਦਾ, ਰਾਤ ਹੋ ਜਾਂਦੀ ਹੈ। ਪਰ ਅਜਾ ਹੁੰਦਾ ਤਾਂ ਵੀ ਉਹਦਾ ਪੇਟ ਰਾਜਦਾ ਨਹੀਂ, ਕਿਉਂਕਿ ਬੁੱਢੇ ਹੋਣ ਦੇ ਕਾਰਨ ਦੰਦ ਨਹੀਂ ਰਹਿੰਦੇ ਬਲਦ ਦੇ, ਅਤੇ ਹਰਾ ਹਰਾ ਘਾਹ ਲੋਕ ਵੱਢ ਕੇ ਲੈ ਜਾਂਦੇ ਆ ਪਿੱਛੋਂ ਧਰਤੀ ਤੇ, ਜੋ ਛੋਟਾ ਮੋਟਾ ਜਿਹਾ ਘਾਹ ਹੁੰਦਾ ਉਹ ਮੂੰਹ 'ਚ ਨਹੀਂ ਆਉਂਦਾ ਦੰਦਾਂ ਨਾ ਆਉਣ ਕਰਕੇ ਬੂਟਾਇਆਂ ਨਾਲ। ਜਨ ਭਗਤਨ ਕੋ ਕਹੋ ਨਾ ਮਾਨੋ, ਕੀ ਉਹ ਆਪਣੋ ਪਈ ਹੈ। ਇਹ ਸਮਝ ਲਓ ਵੀ ਜਿਹਨੇ ਭਗਤ ਜਿਨ੍ਹਾਂ ਦਾ ਕਿਹਾ ਹੋਇਆ ਵਚਨ ਮੰਨਿਆ ਨਹੀਂ ਨਾ, ਹੁਣ ਤਾਂ ਸੌਖਾ ਹੀ ਆ। ਹੱਸ ਛੱਡਦੇ ਲੋਕੀ, ਮਖੌਲ ਕਰਦੇ ਅੱਗਿਓਂ, ਤੇਰੀ ਪੂਛ ਫੜ ਕੇ ਤਰ ਜਾਂਗੇ। ਕੋਈ ਕਹਿੰਦਾ ਕੀ ਡਹਿਆ ਜਾ ਪਾਉਣਾ ਮੂੰਹ ਨੂੰ, ਛਿੱਕੂ ਛਿੱਕੂ ਤਾਂ ਲੱਗੂਗਾ, ਹਲੇ ਜਾਂ ਬੱਚਾ ਬਣੇਗਾ ਨਾ ਫੇਰ ਲੱਗੂਗਾ। ਕਹਿੰਦਾ ਉਹ ਆਪਣੇ ਕੀਤੇ ਕਰਮ ਦਾ ਫਿਰ ਫਲ ਆਪ ਹੀ ਪਾਉਂਦਾ, ਬਚਨ ਤਾਂ ਮੰਨਦਾ ਨਹੀਂ। ਦੁੱਖ ਸੁੱਖ ਕਰਤ ਮਹਾਂ ਭਰਮ ਬੂਡੋ, ਅਨਕ ਜੋਨ ਭਰਮਈ ਹੈ। ਮਹਾਂਭਰਮ ਵਿੱਚ ਡੁੱਬਿਆ ਹੋਇਆ ਜੀਵ ਜਿਹੜਾ ਨੇ ਦੁੱਖ ਸੁੱਖ ਨੂੰ ਧਾਰਨ ਕਰਦਾ ਅਤੇ ਅਨੇਕ ਜੂਨੀਆਂ 'ਚ ਭਟਕਦਾ ਫਿਰਦਾ। ਰਤਨ ਜਨਮ ਖੋਇਓ ਪ੍ਰਭ ਬਿਸਰਿਓ, ਇਹੋ ਅਵਸਰ ਕਤ ਪਈ ਹੈ। ਪਰਮਾਤਮਾ ਨੂੰ ਭੁੱਲ ਕੇ ਨਾ ਇਹ ਭੁਲਾ ਕੇ ਜਿਹੜਾ ਜੀਵ ਹੈ, ਰਤਨ ਵਰਗਾ ਮੋਲਕ ਜਨਮ ਜਿਹੜਾ ਮਿਲਿਆ ਇਹਨੇ ਵਿਅਰਥ ਹੀ ਗਵਾਤਾ। ਮਹਾਰਾਜ ਕਹਿੰਦੇ ਭਾਈ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਉੱਤਮ ਪੁਰਖਾਂ ਦੇ ਸਤਸੰਗ ਦਾ ਅਵਸਰ ਤੋਂ ਭਾਵ ਸਮਾਂ ਫੇਰ ਨਹੀਂ ਮਿਲਣਾ, ਫੇਰ ਕਦੋਂ ਪਾਏਗਾ, ਇਹ ਸਮਾਂ ਫੇਰ ਤੈਨੂੰ ਮਿਲੇਗਾ ਨਹੀਂ। ਹਰ ਕੇ ਨਾਮ ਬਿਨ ਤ੍ਰਿਗ ਸਰੋਤ, ਜੀਵਨ ਰੂਪ ਵਿਸਾਰ ਜੀਵ ਹੈ ਤੇ ਕਤ ਜੀਵਨ ਹੋਤ। ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ। ਕਹਿੰਦੇ ਫਿਰ ਖੋਤੇ ਵਾਂਗੂ ਭਾਰ ਵਾਹੀ ਜਾਏਗਾ, ਇਸ ਕਰਕੇ ਧਿਆਨ ਕਰ। ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉਂ, ਗਤ ਬਿਨ ਰਹਿਣ ਬਿਹਾਈ ਹੈ। ਸੋ ਇਸ ਤਰ੍ਹਾਂ ਬਚਨ ਫਰਮਾਉਂਦੇ ਹਨ, ਜਿਸ ਪ੍ਰਕਾਰ ਤੇਲਕ ਹੁੰਦਾ, ਤੇਲੀ ਦਾ ਕੱਪ ਹੁੰਦਾ ਬਲਦ, ਕੋਹਲੂ ਦੇ ਚਫੇਰੇ ਉਂ ਗੇੜੇ ਕੱਢਦਾ ਰਹਿੰਦਾ, ਪਰ ਚਾਰ ਪੰਜ ਕੋਹ ਪੈਂਡੇ ਤੋਂ ਗਤ ਬਿਨ ਭਾਵ ਗਮਨ ਕੀਤੇ ਤੋਂ ਬਿਨਾਂ ਹੈ ਨਾ, ਫਿਰ ਉਹਦੀ ਸਾਰੀ ਰਾਤ ਵਿਆਈ ਬਤੀਤ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਤੇਲੀ ਦੇ ਬਲ ਦੀ ਤਰ੍ਹਾਂ ਇਹ ਜੀਵ ਪਦਾਰਥਾਂ 'ਚ ਭਰਮਦੇ ਭਟਕਦੇ ਭਟਕਦੇ, ਮਹਾਰਾਜ ਕਹਿੰਦੇ ਨੇ ਪਰਮੇਸ਼ਰ ਵਾਲੇ ਪਾਸੇ ਗਤ ਬਿਨ ਗਮਨ ਕੀਤੇ ਤੋਂ ਬਿਨਾਂ ਬਿਨਾਂ ਹੀ ਅਵਸਥਾ ਰੂਪੀ ਸਾਰੀ ਰਾਤ ਬਤੀਤ ਹੋ ਜਾਂਦੀ ਹੈ। ਕੰਮ ਕਹਿ ਦਿਓ, ਕੰਮ ਤਾਂ ਭਾਵੇਂ ਜਿੱਥੇ ਮਰਜ਼ੀ ਹੋਵੇ, ਘੰਟੇ ਦੀ ਵਾਟ ਹੈ ਜੀ। ਇੱਥੋਂ ਜਿੱਥੇ ਜੋਬ 'ਤੇ ਜਾਂਦੇ ਹਾਂ, ਇੱਥੋਂ ਤੜਕੇ ਨਿਕਲਦੇ ਦੋ ਘੰਟੇ ਦੀ ਜੋਬ, ਦੋ ਘੰਟੇ ਦੀ ਵਾਟ ਹੈ, ਦੋ ਘੰਟੇ ਆਉਂਦੇ ਲਾਈਨ, ਉਹ ਤਾਂ ਜਾਇਆ ਹੁੰਦਾ। ਆ ਟਰੱਕਾਂ ਵਾਲੇ 48-48 ਘੰਟੇ ਤੁਰੇ ਰਹਿੰਦੇ ਨੇ। ਜੇ ਕਿਤੇ ਕਹਿ ਦਿਓ ਗੁਰਦੁਆਰੇ ਜਾਣਾ, ਗੁਰਦੁਆਰਾ ਭਾਵੇਂ ਇੱਥੋਂ ਨੇੜੇ ਹੀ ਹੋਵੇ, ਉਹ ਲਾਈਟ ਦੀ ਦੂਰ ਕਿਹੜਾ ਜਾਊਗਾ, ਇਹ ਨਹੀਂ ਪਤਾ ਵੀ ਉੱਥੇ ਗਿਆ ਕਦਮ ਸਫਲੇ ਹੁੰਦੇ ਨੇ, ਅਤੇ ਐਵੇਂ ਤੁਰੇ ਫਿਰਨ ਨਾਲ ਕਦਮ ਸਫਲੇ ਨਹੀਂ ਹੁੰਦੇ। ਇਹਦੇ ਕਈ ਭਾਵ ਅਰਥ ਨੇ ਵੀ ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉਂ। ਸੋ ਕੱਪ ਨਾਮ ਬਾਂਦਰ ਦਾ ਵੀ ਹੈ। ਜਿਸ ਪ੍ਰਕਾਰ ਕੱਪ ਹੁੰਦਾ ਬਾਂਦਰ ਅਗਨੀ ਸੁੱਖ ਦੀ ਪ੍ਰਾਪਤੀ ਵਾਸਤੇ, ਤੇਲਕ ਹੁੰਦਾ ਰਤਕਾਂ ਦੇ ਆਲੇ ਦੁਆਲੇ ਭਰਮਦੇ ਫਿਰਦੇ ਨੇ, ਪਰ ਅਸਲੀ ਅਗਨੀ ਸੁੱਖ ਦੀ ਜਿਹੜੀ ਹੈ ਨਾ, ਗਤ ਬਿਨ ਪ੍ਰਾਪਤੀ ਤੋਂ ਬਿਨਾਂ ਸਾਰੀ ਰਾਤ ਬਤੀਤ ਹੋ ਜਾਂਦੀ ਹੈ। ਕਹਿਣ ਤੋਂ ਭਾਵ ਹੈ ਜਿਸ ਵੇਲੇ ਸਰਦੀ ਦੇ ਮੌਸਮ ਸਮੇਂ ਨਾ ਰਤਕਾਂ ਦੇ ਪਾਸ ਅੱਗ ਸਮਝ ਕੇ ਉਹ ਬਾਂਦਰ ਇਕੱਠੇ ਹੋ ਕੇ ਬੈਠਦੇ ਨੇ, ਤਾਂ ਆਪੋ ਵਿੱਚ ਉਹਨਾਂ ਨੂੰ ਇੱਕ ਦੂਜੇ ਦਾ ਸੇਕ ਆਉਣ ਲੱਗ ਜਾਂਦਾ, ਅਤੇ ਬਾਂਦਰ ਸਮਝਦੇ ਸਾਨੂੰ ਇਹਨਾਂ ਰਤਕਾਂ 'ਚੋਂ ਸੇਕ ਆ ਰਿਹਾ। ਇਸ ਕਰਕੇ ਜਿਹੜਾ ਵੀ ਬਾਂਦਰ ਆਉਂਦਾ ਉਹ ਉਹਦੇ ਆਲੇ ਦੁਆਲੇ ਬੈਠਦਾ ਜਾਂਦਾ। ਇਸੇ ਪ੍ਰਕਾਰ ਇਹ ਜਿਹੜਾ ਜੀਵ ਹੈ ਬਾਂਦਰ ਦੀ ਤਰ੍ਹਾਂ ਸੰਬੰਧੀਆਂ ਰੂਪੀ ਰਤਕਾਂ ਦੇ ਆਲੇ ਦੁਆਲੇ ਭਰਮਦਾ ਫਿਰਦਾ। ਜਿਸ ਵੇਲੇ ਕੋਈ ਸੰਬੰਧੀ ਜਾਂ ਪੁੱਤਰ ਆਦਿਕ ਆ ਕੇ ਮਿਲਦਾ ਤਾਂ ਚਿੱਤ ਬਿਰਤੀ ਦੀ ਇਕਾਗਰਤਾ ਹੋਣ ਕਰਕੇ ਇਹਨੂੰ ਸੁੱਖ ਲੱਗਦਾ, ਪਰ ਉਸ ਵੇਲੇ ਇਹ ਪੁੱਤਰ ਨੂੰ ਹੀ ਸੁੱਖ ਸਰੂਪ ਸਮਝਦਾ। ਜੇ ਪੁੱਤਰ ਸੁੱਖ ਸਰੂਪ ਹੋਵੇ ਤਾਂ ਉਹੀ ਪੁੱਤਰ ਜਦ ਪਾਸ ਰਹਿਣ ਲੱਗ ਜਾਂਦਾ ਅਤੇ ਪਿਤਾ ਦਾ ਕਿਹਾ ਨਹੀਂ ਮੰਨਦਾ ਤਾਂ ਦੁੱਖ ਰੂਪ ਲੱਗਦਾ, ਅਤੇ ਉਹਨੂੰ ਫਿਰ ਮਾਰਦਾ ਉਹ। ਇਹ ਬੜਾ ਭਾਰੀ ਭੁਲੇਖਾ ਜੀਵਾਂ ਨੂੰ ਪਿਆ ਹੋਇਆ। ਜਿਹੜੇ ਪੁੱਤਰ ਨੂੰ ਸੁੱਖ ਸਰੂਪ ਸਮਝਦਾ, ਇਸ ਕਰਕੇ ਉਹੀ ਫਿਰ ਮਾੜਾ ਲੱਗਦਾ। ਇਸ ਭੁਲੇਖੇ ਕਰਕੇ ਕਹਿੰਦੇ ਅਸਲੀ ਆਤਮਾ ਸੁੱਖ ਦੀ ਪ੍ਰਾਪਤੀ ਹੋਏ ਤੋਂ ਬਿਨਾਂ ਇਹ ਜਿਹੜਾ ਜੀਵ ਹੈ ਨਾ, ਅਵਸਥਾ ਰੂਪ ਰਾਤ ਜਿਹੜੀ ਇਹਦੀ ਐਵੇਂ ਬਤੀਤ ਹੋ ਗਈ। ਸੋ ਤੀਸਰਾ ਭਾਵ ਵੀ ਬਾਂਦਰ ਤੋਂ ਹੀ ਹੈ। ਜਿਸ ਪ੍ਰਕਾਰ ਕੱਪ ਹੁੰਦਾ ਬਾਂਦਰ, ਤੇਲਕ ਹੁੰਦਾ ਤਰੇਲ ਦੇ ਕਿਣਕਿਆਂ ਨੂੰ ਸੁੰਦਰ ਫਲ ਜਾਣ ਕੇ ਨਾ, ਮੋਤੀ ਸਮਝ ਕੇ ਚਾਂਦਨੀ ਰਾਤ ਵਿੱਚ ਭਰਮਦੇ ਫਿਰਦੇ ਨੇ। ਰਾਤ ਨੂੰ ਜਿਹੜੀ ਤਰੇਲ ਪੈਂਦੀ ਆ ਨਾ, ਚਾਂਦਨੀ ਰਾਤ 'ਚ ਉਹ ਮੋਤੀ ਲੱਗਦੇ, ਮੋਤੀ ਲਟਕ ਖਾਣ ਵਾਲੀ ਚੀਜ਼ ਹੈ। ਜਦ ਹੱਥ 'ਚ ਫੜ ਕੇ ਦੇਖਦੇ ਉਹ ਕੁਛ ਨਹੀਂ ਹੁੰਦਾ, ਪਾਣੀ ਤਾਂ ਹੁੰਦਾ ਹੀ ਆ, ਬਾਂਦਰ ਇਸ ਭੁਲੇਖੇ 'ਚ ਹੀ ਮਾਰਿਆ ਜਾਂਦਾ। ਉਹ ਤਰੇਲ ਦੇ ਤੁਪਕੇ ਹੇਠਾਂ ਜ਼ਮੀਨ ਉੱਤੇ ਡਿੱਗ ਪੈਂਦੇ ਆ। ਉਹਨਾਂ ਸੁੰਦਰ ਫਲਾਂ ਦੀ, ਮੋਤੀਆਂ ਦੀ ਗਤ ਬਿਨ ਪ੍ਰਾਪਤੀ ਤੋਂ ਬਿਨਾਂ ਹੀ ਸਾਰੀ ਰਾਤ ਇਹਦੀ ਬਤੀਤ ਹੋ ਜਾਂਦੀ ਹੈ। ਇਸੇ ਤਰ੍ਹਾਂ ਬਾਂਦਰ ਦੀ ਨਿਆਈ ਇਹ ਜੀਵ ਤਰੇਲ ਵੱਜ ਜੋ ਮਿਥਿਆ ਪਦਾਰਥ ਹੈ ਉਹਨਾਂ ਲਈ ਭੱਜਿਆ ਹੀ ਫਿਰਦਾ, ਭੱਜਿਆ ਹੀ ਫਿਰਦਾ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਅਤੇ ਬੁੱਧੀ ਰੂਪ ਹੱਥ ਮਾਰਦਾ, ਪਰ ਸ਼ੁਭ ਗੁਣ ਰੂਪ ਮੋਤੀ ਜਿਹੜੇ ਨੇ ਪਰਮੇਸ਼ਰ ਸੁੱਖ ਦੀ ਪ੍ਰਾਪਤੀ ਰੂਪ ਸੁੰਦਰ ਫਲ ਮਿਲੇ ਤੋਂ ਬਿਨਾਂ ਇਹ ਜੀਵ ਦੀ ਜਿਹੜੀ ਅਵਸਥਾ ਰੂਪੀ ਰਾਤ ਹੈ ਉਹ ਐਵੇਂ ਹੀ ਬਤੀਤ ਹੋ ਜਾਂਦੀ ਹੈ। ਕਹਿਤ ਕਬੀਰ ਰਾਮ ਨਾਮ ਬਿਨ ਮੂੰਡ ਧੁਨੇ ਪਛਤਈ ਹੈ। ਕਹਿੰਦੇ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜੀਵ ਮੂੰਡ ਧੁਨੇ, ਮੂੰਡ ਦਾ ਸਿਰ, ਧੁਨੇ ਹੁੰਦਾ ਐਂ ਫੇਰਨਾ, ਐਂ ਫੇਰ ਫੇਰ ਪਛਤਾਉਂਦਾ, ਫੇਰ ਫੇਰ ਪਛਤਾਉਂਦਾ। ਉਹ ਪਖੰਡੀ ਨੂੰ ਕਹਿੰਦੇ ਨੇ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੂੰ ਸਿਰ ਫੇਰ ਕੇ ਪਛਚਾਤਾਪ ਕਰਦਾ ਅਤੇ ਮੈਨੂੰ ਕਹਿੰਦਾ ਮੈਂ ਨਹੀਂ ਕਹਿੰਦਾ ਰਾਮ ਰਾਮ, ਦੇਖ ਲਾ ਬਾਅਦ ਵਿੱਚ ਤੰਗ ਹੋਏਗਾ। ਗੁਜਰੀ ਘਰ ਤੀਜਾ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਿਕ ਕੈਸੇ ਜੀਵ ਹੈ ਰਾਗੋ ਰਾਈ। ਜਿਸ ਵੇਲੇ ਕਬੀਰ ਜੀ ਤਾਣੀ ਦਾ ਤਾਣਨਾ ਬੁਣਨਾ ਤਿਆਗ ਕੇ ਛੱਡ ਕੇ ਨਾ ਇੱਕ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਲੱਗ ਗਏ, ਬਸ ਹੋਰ ਕੋਈ ਕੰਮ ਨਹੀਂ ਕਰਦੇ। ਉਸ ਵੇਲੇ ਕਬੀਰ ਦੇ ਮਾਤਾ ਜੀ ਘਰ ਦੇ ਵਿੱਚ ਨਿੱਕਾ ਨਿੱਕਾ ਜੀ ਜੰਤ ਦੇਖ ਕੇ ਰੋਂਦੀ ਹੈ ਵਿਚਾਰੀ, ਵੀ ਨਿੱਕੇ ਨਿੱਕੇ ਨਿਆਣੇ ਹੈ। ਸੋ ਜੋ ਕੁਝ ਆਪਣੇ ਮੂੰਹੋਂ ਕਿਹਾ ਫਿਰ ਮਾਤਾ ਨੇ ਗੁੱਸੇ ਹੋ ਕੇ, ਤਾਂ ਕਬੀਰ ਜੀ ਉਹ ਫਿਰ ਚਾਰ ਤੁਕਾਂ ਦੇ ਵਿੱਚ ਦੱਸਦੇ ਵੀ ਕੀ ਕਿਹਾ ਮਾਤਾ ਨੇ ਮੈਨੂੰ। ਭਗਤੀ ਕਰਨੀ ਕਹਿੰਦੇ ਸੌਖੀ ਨਹੀਂ, ਫਿਰ ਜਦੋਂ ਔਖੇ ਵੀ ਹੋਣਾ ਪੈਂਦਾ ਇਹਦੇ ਵਿੱਚ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਗੁਜਰੀ ਰਾਗ 'ਚ ਤੀਜੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ। ਕਬੀਰ ਜੀ ਦੀ ਮਾਤਾ ਨੀਮਾ ਮੁਸ ਮੁਸ ਡੁਸਕ ਡੁਸਕ ਕੇ ਰੋਂਦੀ ਅਤੇ ਕਹਿੰਦੀ ਹੈ, ਮਾਤਾ ਦਾ ਨਾਮ ਨੀਮਾ, ਪਿਤਾ ਦਾ ਨਾਮ ਸੀ ਨੀਰੂ। ਇਹ ਬਾਰਿਕ ਕੈਸੇ ਜੀਵ ਹੈ ਰਾਘੋ ਰਾਈ, ਹੇ ਰਾਘੋ ਰਾਈ ਤੋਂ ਭਾਵ ਹੈ ਪਰਮੇਸ਼ਰ, ਇਹ ਬਾਲਕਾ ਕਮਾਲਾ ਕਮਾਲੀ ਕਿਵੇਂ ਜਿਉਣਗੇ। ਕਬੀਰ ਜੀ ਦਾ ਬੇਟੇ ਦਾ ਨਾਮ ਸੀ ਕਮਾਲਾ, ਬੇਟੀ ਸੀ ਕਮਾਲੀ। ਸੋ ਇਹਨਾਂ ਨੂੰ ਖਾਣ ਪੀਣ ਨੂੰ ਕਿੱਥੋਂ ਮਿਲੇਗਾ। ਇਹ ਪਰਮਾਤਮਾ ਇਹ ਜਿਹੜਾ ਨਾ ਬਾਲਕਾ ਕਬੀਰ ਹੈ ਇਹ ਵੀ ਹੁਣ ਕਿਵੇਂ ਜੀਵੇਗਾ, ਇਹ ਤਾਂ ਮਰਨ ਨੂੰ ਤਿਆਰ ਹੈ। ਤਨ ਨਾ ਬੁੰਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ ਰਹਾਓ। ਤਾਣੀ ਦਾ ਤਣਨਾ ਤੇ ਬੁਣਨਾ ਕਬੀਰ ਜੀ ਨੇ ਸਭ ਤਿਆਗ ਦਿੱਤਾ, ਇੱਕ ਹਰੀ ਦਾ ਨਾਮ ਹੀ ਸਰੀਰ ਉੱਤੇ ਲਿਖ ਲਿਆ। ਨਿਤ ਉੱਠ ਕੋਰੀ ਗਾਗਰ ਅੰਨ, ਲੀਪਤ ਜੀਓ ਗਇਆ ਗਇਓ, ਤਾਣਾ ਬਾਣਾ ਕਛੂ ਨਾ ਸੂਝੈ, ਹਰ ਹਰ ਰਸ ਲਪਟਿਓ। ਸੋ ਇੱਥੋਂ ਤੱਕ ਕਬੀਰ ਜੀ ਦੇ ਮਾਤਾ ਨੇ ਕਿਹਾ। ਅੱਗੋਂ ਹੁਣ ਕਬੀਰ ਜੀ ਆਪਣੀ ਮਾਤਾ ਜੀ ਨੂੰ ਸਮਝਾਉਂਦੇ ਹਨ, ਮਾਤਾ ਜੀ ਚਿੰਤਾ ਨਾ ਕਰੋ, ਜਬ ਲੱਗ ਤਾਗਾ ਬਾਹੋਂ ਬੇਹੀ, ਤਬ ਲੱਗ ਬਿਸਰੈ ਰਾਮ ਸੁਨੇਹੀ। ਇਹ ਮਾਤਾ ਜੀ ਤਾਣੀ ਦਾ ਕੰਮ ਮੈਂ ਇਸ ਵਾਸਤੇ ਛੱਡਤਾ ਕਿ ਜਦ ਤੱਕ ਮੈਂ ਬੇਹੀ, ਬੇਹੀ ਦਾ ਮਤਲਬ ਨਲੀ, ਇੱਕ ਨਾਲ ਨਲਕੀ ਜੀ ਹੁੰਦੀ ਹੈ ਨਲੀ ਵਿੱਚ, ਕਹਿੰਦੇ ਧਾਗਾ ਬਹਾਉਣ ਤੋਂ ਭਾਵ ਹੁੰਦਾ ਪਾਉਂਦਾ ਨਾ। ਸੋ ਅੰਗਰੇਜ਼ੀ ਵਿੱਚ ਬੇਹੀ ਸ਼ਟਲ ਨੂੰ ਕਹਿੰਦੇ ਨੇ, ਕਸ਼ਮੀਰ ਵਿੱਚ ਮੱਕੂ ਕਹਿੰਦੇ ਨੇ, ਪੰਜਾਬੀ ਵਿੱਚ ਨਲੀ, ਪੂਰਬ ਦੇ ਵਿੱਚ ਬੇਹੀ ਕਹਿੰਦੇ ਆ। ਵਿਚਾਰ ਸਾਗਰ ਵਿੱਚ ਇਹ ਵੇਮ ਕਥਨ ਕੀਤਾ ਇਸ ਪ੍ਰਕਾਰ, ਕਿਉਂਕਿ ਧਾਗਾ ਬੇਹੀ ਵਿੱਚੋਂ ਮੂੰਹ ਦੀ ਫੂਕ ਨਾਲ ਖਿੱਚਣਾ ਪੈਂਦਾ, ਜਿੰਨਾ ਚਿਰ ਫੂਕ ਮਾਰੀ ਦੀ ਆ ਉਨਾ ਚਿਰ ਨਾਮ ਨਹੀਂ ਜਪਿਆ ਜਾਂਦਾ, ਇਸ ਕਰਕੇ ਇਸ ਵਿਹਾਰ ਨੂੰ ਵਿਘਨ ਰੂਪ ਸਮਝ ਕੇ ਮੈਂ ਛੱਡ ਦਿੱਤਾ। ਓਛੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਹਿਓ ਮੈਂ ਲਾਹਾ। ਓਛੀ ਹੁੰਦੀ ਤੁੱਛ ਜੀ, ਇਹ ਤੁੱਛ ਮੇਰੀ ਬੁੱਧੀ ਆ ਤੇ ਜਾਤੀ ਮੇਰੀ ਜੁਲਾਹਾ, ਜੋ ਸਭ ਦੇ ਹਾਸੇ ਯੋਗ ਹੈ। ਫਿਰ ਵੀ ਇਸ ਜਾਤੀ ਦੇ ਵਿੱਚ ਮੈਂ ਕਬੀਰ ਨੇ ਮਾਤਾ ਜੀ ਹਰੀ ਨਾਮ ਦਾ ਲਾਭ ਲੈਣਾ ਕੀਤਾ, ਘਬਰਾਓ ਨਾ, ਜਿਹਦੇ ਸਦਕੇ ਤੇਰੀਆਂ ਸਭ ਕੁਲਾਂ ਤਰ ਜਾਣਗੀਆਂ, ਤੂੰ ਸਗੋਂ ਅਫਸੋਸ ਕਰਦੀ ਆ। ਬੁੱਧੀ ਠੀਕ ਹੈ, ਮੇਰੀ ਤੁੱਛ ਹੈ ਭਾਵੇਂ, ਫਿਰ ਜੋ ਲਾਹਾ, ਜੋ ਲਾਭ ਵਾਲਾ ਆਤਮਪਦ ਹੈ ਉਹਨੂੰ ਮੈਂ ਜਾਣ ਲਿਆ। ਇਹ ਗੱਲ ਸੁਣ ਕੇ ਮਾਤਾ ਨੇ ਕਿਹਾ, ਹੋਰ ਗੱਲ ਤਾਂ ਕੋਈ ਨਹੀਂ, ਮੈਨੂੰ ਕੇਵਲ ਇਹਨਾਂ ਬੱਚਿਆਂ ਦਾ ਫਿਕਰ ਖਾ ਰਿਹਾ, ਬੱਚੇ ਕਿੱਥੋਂ ਰੋਟੀ ਖਾਣਗੇ, ਜਿਵੇਂ ਆਮ ਲੋਕ ਕਹਿੰਦੇ ਵੀ ਨਿਆਣੇ ਕਿੱਥੋਂ ਖਾਣਗੇ। ਕਹਿਤ ਕਬੀਰ ਸੁਣੋ ਮੇਰੀ ਮਾਈ, ਹਮਰਾ ਇਨਕਾ ਦਾਤਾ ਏਕ ਰਾਘੁਰਾਈ, ਕਬੀਰ ਜੀ ਕਹਿੰਦੇ ਮਾਤਾ ਸੁਣ ਨਾ ਕਰ, ਸਾਡਾ ਤੇ ਇਹਨਾਂ ਬੱਚਿਆਂ ਦਾ ਦਾਤਾ ਰੋਜੀ ਦੇਣ ਵਾਲਾ ਇੱਕ ਰਘੁ ਰਾਈ, ਉਹ ਪਰਮੇਸ਼ਰ ਹੀ ਹੈ। ਤੂੰ ਕਿਉਂ ਚਿੰਤਾ ਕਰਦੀ ਹੈ ਜੀ, ਉਹਨੇ ਬਣਾਇਆ ਰੋਟੀ ਕਿਤੋਂ ਕਿਤੋਂ ਦਊਗਾ ਹੀ। ਕਦੇ ਕਦੇ ਭਗਤਾਂ ਦੀ ਹੁਣ ਪਰਖ ਵੀ ਹੋ ਜਾਂਦੀ ਮਾੜੀ ਮੋਟੀ, ਘਬਰਾਉਣ ਦੀ ਕੀ ਲੋੜ ਹੈ। 525 ਅੰਗ ਤੇ ਅੱਗੇ ਫਰਮਾਉਂਦੇ ਹਨ, ਗੁਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਜਿੱਥੇ ਨਾਮਦੇਵ ਜੀ ਰਿਹਾ ਕਰਦੇ ਸੀ ਉੱਥੋਂ ਦੇ ਲੋਕ ਨਾਮ ਜੀ ਨਾਲ ਬੜਾ ਵਿਰੋਧ ਕਰਦੇ, ਸ਼ੁਰੂ ਤੋਂ ਹੀ ਚੱਲਦਾ। ਜਿਹੜਾ ਬੰਦਗੀ ਕਰੂਗਾ, ਕਲਯੁੱਗ ਦਾ ਟਾਈਮ ਇਹੋ ਜਿਹਾ ਹੀ ਹੈ, ਇੱਕ ਤਾਂ ਲੋਕ ਉਹਦੀ ਬਦਨਾਮੀ ਬਹੁਤ ਕਰਦੇ ਹੁੰਦੇ ਆ, ਇੱਕ ਉਹਦੇ ਸੜਦੇ ਬਹੁਤ ਨੇ, ਵਿਰੋਧ ਬੜਾ ਕਰਦੇ ਆ। ਇਹ ਕੁਦਰਤੀ ਹੋਈ ਹੈ, ਉਹ ਕਲਯੁੱਗ ਲੋਕਾਂ ਦੇ ਰਾਹੀਂ ਇਸ ਤਰ੍ਹਾਂ ਦੀ ਕਿਰਿਆ ਕਰਵਾ ਦਿੰਦਾ। ਮਹਾਰਾਜ ਨੇ ਵਚਨ ਕੀਤਾ ਹੈ, ਨਾਉ ਲਏ ਤਿਸ ਬਦਨਾਮੀ ਕਲਕੇ ਲੱਖਣੇ। ਜਿਹੜਾ ਪੁੱਠੇ ਕੰਮ ਕਰਦਾ ਉਹਨੂੰ ਕਦੇ ਨਹੀਂ ਕੋਈ ਕਹਿੰਦਾ ਵੀ ਇਹ ਪੁੱਠੇ ਕੰਮ ਕਰਦਾ, ਉਹਦੀ ਬਦਨਾਮੀ ਵੀ ਨਹੀਂ ਕੋਈ ਕਰਦਾ ਕਲਯੁੱਗ ਚ। ਜਿਹੜਾ ਸੱਚਾ ਸੁੱਚਾ ਬੰਦਾ ਨਾਮ ਜਪਣ ਵਾਲਾ, ਉਹਦੀ ਬਦਨਾਮੀ ਲੋਕ ਜ਼ਿਆਦਾ ਕਰਦੇ ਆ, ਪਰ ਨਾਮਦੇਵ ਜੀ ਅੱਗਿਓਂ ਕੁਛ ਨਹੀਂ ਕਹਿੰਦੇ। ਇਹ ਧੀਰਜ ਨੂੰ ਵੇਖ ਕੇ ਇੱਕ ਸਮੇਂ ਪਰਮੇਸ਼ਰ ਨੇ ਸਾਖਿਆਤ ਫਿਰ ਦਰਸ਼ਨ ਦੇ ਕੇ ਨਾਮਦੇਵ ਜੀ ਨੂੰ ਵਚਨ ਕੀਤਾ, ਭਗਤ ਨਾਮਦੇਵ ਜੇ ਤੂੰ ਕਹੇ ਤਾਂ ਤੈਨੂੰ ਇਸ ਇਲਾਕੇ ਦਾ ਰਾਜਾ ਬਣਾ ਦੇ, ਸਾਰਿਆਂ ਤੇ ਹੁਕਮ ਚਲਾਈ। ਨਾ ਮਹਾਰਾਜ, ਤੁਸੀਂ ਮੈਨੂੰ ਬੰਦਗੀ ਕਰਨ ਦਿਓ। ਜਾਓ ਰਾਜ ਦੇਹੇ ਤਾਂ ਕਵਨ ਵਡਾਈ, ਜਾਓ ਭੀਖ ਮੰਗਾਵੈ ਤਾਂ ਕਿਆ ਘਟ ਜਾਈ। ਇਹ ਵਾਹਿਗੁਰੂ ਪਰਮੇਸ਼ਰ ਭਗਵਾਨ ਰਾਮ ਜੀ, ਜੇ ਆਪ ਮੈਨੂੰ ਇਸ ਇਲਾਕੇ ਦਾ ਰਾਜਾ ਬਣਾ ਵੀ ਦਿਓ, ਰਾਜ ਭਾਗ ਦੇ ਵੀ ਦਿਓ, ਇਹ ਚ ਮੇਰੀ ਕਾਹਦੀ ਵਡਿਆਈ ਹੈ। ਜੇ ਮੇਰੇ ਕੋਲੋਂ ਤੁਸੀਂ ਭੀਖ ਵੀ ਮੰਗਵਾਓਗੇ, ਮੇਰਾ ਕੀ ਘਟ ਜਾਣਾ। ਇਹ ਲਾਭ ਹਾਣ ਤਾਂ ਇਸ ਪ੍ਰਕਾਰ ਹੈ ਕਿ ਇਹ ਤਾਂ ਦੁਨਿਆਵੀ ਚੀਜ਼ਾਂ ਨੇ, ਕਿਉਂਕਿ ਅਸੀਂ ਤਾਂ ਹੁਣ ਤੇਰੇ ਹੋ ਚੁੱਕੇ ਹਾਂ। ਹਾਣ ਹੋਵੇ ਲਾਭ ਹੋਵੇ, ਮੈਂ ਇਹ ਦੁਨਿਆਵੀ ਲਾਭ ਹਾਣ ਨਹੀਂ ਮੰਨਦਾ, ਨਾਮ ਦਾ ਲਾਹਾ ਲਈ ਜਾਂਦਾ ਬਸ, ਮੈਂ ਆਪਣਾ ਨਾਮ ਧਨ ਇਕੱਠਾ ਕਰ ਰਿਹਾ। ਇਹ ਬੋਲਦੇ ਬੋਲੀ ਜਾਣ, ਆਪਾਂ ਇਹਨਾਂ ਤੋਂ ਕੀ ਲੈਣਾ। ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤਰਾਈ, ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕਹੋ ਹਰ ਨਾਮ ਕਢਾਈ। ਇਸ ਕਰਕੇ ਅਸੀਂ ਆਪਣੇ ਮਨ ਨੂੰ ਇਹੀ ਸਮਝਾਉਂਦੇ ਹਾਂ, ਤੂੰ ਹਰ ਪਜ ਮਨ ਮੇਰੇ ਪਦ ਨਿਰਬਾਨ, ਬੌਰ ਨਾ ਹੋਏ ਤੇਰਾ ਆਵਨ ਜਾਨ ਰਹਾਓ। ਆਪਾਂ ਤਾਂ ਇਹ ਸਮਝਾਉਂਦੇ ਹਾਂ, ਮੇਰਿਆ ਮਨਾ ਤੂੰ ਹਰੀ ਦਾ ਭਜਨ ਕਰਿਆ ਕਰ, ਯਾਦ ਕਰ, ਉਹ ਹਰੀ ਨਿਰਬਾਨ ਹੁੰਦਾ, ਬੰਧਨਾਂ ਤੋਂ ਰਹਿਤ ਆਤਮ ਪਦ ਦੇ ਦੇਣ ਵਾਲਾ ਹੈ। ਫਿਰ ਤੇਰਾ ਸੰਸਾਰ ਵਿੱਚ ਆਉਣਾ ਜਾਣਾ ਨਹੀਂ ਹੋਵੇਗਾ, ਆਪਾਂ ਕਿਹੜਾ ਇੱਥੇ ਲੱਖਾਂ ਵਰੇ ਰਹਿਣਾ, ਆਪਣਾ ਆਨੰਦ ਲੈ ਕੇ ਇੱਕ ਮਿੱਕ ਹੋ ਕੇ ਚਲੇ ਜਾਣਾ। ਸੋ ਇਸ ਪ੍ਰਕਾਰ ਫਰਮਾਉਂਦੇ, ਵਿਸ਼ਰਾਮ ਦੇ ਕੇ, ਸਭ ਤੈ ਉਪਾਈ ਭਰਮ ਭੁਲਾਈ, ਜਿਸ ਤੂੰ ਦੇਵ ਹੈ ਤਿਸ ਹੈ ਬੁਝਾਈ। ਇਹ ਪਰਮੇਸ਼ਰ ਸਾਰੀ ਸ੍ਰਿਸ਼ਟੀ ਤੈ ਉਤਪੰਨ ਕੀਤੀ ਹੈ, ਪੈਦਾ ਕੀਤੀ ਹੈ, ਭਰਮ ਦੇ ਵਿੱਚ ਭੁਲਾਈ ਹੋਈ ਹੈ ਕਰਮਾਂ ਅਨੁਸਾਰ, ਜਿਸ ਨੂੰ ਤੂੰ ਕਿਰਪਾ ਕਰਕੇ ਨਾਮਦਾਨ ਬਖਸ਼ਿਸ਼ ਕਰਦੇ ਆ ਨਾ, ਉਸ ਨੂੰ ਤੇਰੀ ਬੁਝਾਈ ਭਾਵ ਸਮਝ ਆਈ ਹੈ। ਸਤਿਗੁਰ ਮਿਲੈ ਤਾਂ ਸਹਿਸਾ ਜਾਈ, ਕਿਸ ਹਉ ਪੂਜਾ ਦੂਜਾ ਨਦਰ ਨ ਆਈ। ਸੱਤ ਵਸਤੂ ਦੇ ਜਾਣਨ ਕਰਕੇ ਪੂਰਨ ਗੁਰੂ ਮਿਲਣ ਤਾਂ ਪ੍ਰਮਾਣਗਤ ਸੰਸਾ ਪਰਮੇਹਗਤ ਸੰਸਾ ਦੂਰ ਹੋ ਜਾਂਦਾ ਤੇ ਬ੍ਰਹਮ ਦਾ ਨਿਰਣੇ ਹੋ ਜਾਂਦਾ। ਹੁਣ ਹਰੀ ਤੋਂ ਬਿਨਾਂ ਮੈਂ ਕਿਹਨੂੰ ਪੂਜਾ, ਕਿਉਂਕਿ ਉਹਦੇ ਤੋਂ ਬਿਨਾਂ ਹੋਰ ਕੋਈ ਨਿਗਾਹ ਹੀ ਨਹੀਂ ਆਉਂਦਾ ਮੈਨੂੰ। ਫਿਰ ਪਰਮੇਸ਼ਰ ਕਹਿਣ ਲੱਗੇ, ਨਾਮਦੇਵ ਅੱਗੇ ਤੂੰ ਠਾਕੁਰ ਪੂਜਦਾ ਹੁੰਦਾ ਸੀ, ਹੁਣ ਛੱਡ ਹੀ ਬੈਠਾ, ਕੀ ਕਾਰਨ ਹੈ? ਤਾਂ ਕਹਿਣ ਲੱਗੇ ਪਰਮੇਸ਼ਰ, ਇੱਕ ਹੈ ਪਾਥਰ ਕੀਜੈ ਭਾਓ, ਦੂਜਾ ਪਾਥਰ ਧਰੀਐ ਪਾਓ। ਇੱਕ ਪੱਥਰ ਉੱਤੇ ਤਾਂ ਪ੍ਰੇਮ ਕਰੀਏ ਤੇ ਦੂਜੇ ਪੱਥਰ ਤੇ ਨਿਸਫਲ ਜਾਣ ਕੇ ਪੈਰ ਧਰੀਏ, ਤਾਂ ਠੀਕ ਨਹੀਂ ਨਾ, ਕਿਉਂਕਿ ਪੱਥਰ ਜਾਤੀ ਤਾਂ ਦੋਹਾਂ ਵਿੱਚ ਇੱਕੋ ਹੀ ਆ ਨਾ। ਜੇ ਉਹ ਦਿਓ ਤਾਂ ਉਹ ਪੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਜੇ ਉਹ ਪਹਿਲਾ ਪੱਥਰ ਦੇਵਤਾ ਹੈ ਤਾਂ ਉਹ ਦੂਜਾ ਪੱਥਰ ਵੀ ਦੇਵਤਾ ਹੀ ਹੈ। ਨਾਮਦੇਵ ਜੀ ਕਹਿੰਦੇ, ਅਸੀਂ ਤਾਂ ਇਸ ਝਮੇਲੇ ਨੂੰ ਛੱਡ ਕੇ ਇੱਕ ਹਰੀ ਦੀ ਸੇਵਾ 'ਚ ਲੱਗ ਗਏ ਹਾਂ, ਉਹਦਾ ਹੀ ਸਿਮਰਨ ਕਰਦੇ ਹਾਂ, ਅਸੀਂ ਇਹਨਾਂ ਝਮੇਲਿਆਂ 'ਚ ਪੈਂਦੇ ਹੀ ਨਹੀਂ। ਇਸ ਕਰਕੇ ਸਾਰੇ ਹੀ ਬ੍ਰਹਮ ਦੇਖਿਆ, ਇੱਕ ਪੱਥਰ 'ਚ ਨਹੀਂ, ਮੈਂ ਤਾਂ ਪੂਰਨ ਸਰਬ ਵਿਆਪਕ ਜਾਣ ਕੇ ਹੀ ਕਹੀ ਜਾਂਦਾ, ਰਾਮ 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 ਤੇਰਾ ਹੀ ਜਾਪ ਕਰੀ ਜਾਂਦੇ ਹਾਂ ਅਸੀਂ ਤਾਂ। ਵਾਹਿਗੁਰੂ 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 ਵਾ